नमस्कार, ये आकाशवाणी है। खबरां दे इस बुलेटिन नाल मैं अमन देव। पहला खास खबरां। प्रधानमंत्री नरेंद्र मोदी ने कहा कि आलमी अनिश्चितताओं ते रुकावटां दरमियान भारत दुनिया लई इक भरोसेमंद ते स्थाई भाईवाल वजों उभरिया है। श्री मोदी अज नवी दिल्ली में प्रधानमंत्री विकसित भारत रोजगार योजना तहत 2400 करोड़ रुपए की राशि वंडणगे। पंजाब में यह प्रोग्राम 6 थावां ते कराया जाएगा। राष्ट्रपति द्रौपदी मुर्मू अज मध्य प्रदेश के ओंकारेश्वर में अंतरराष्ट्रीय सिकल सैल दिवस के मौके पर आयोजित एक प्रोग्राम में हिस्सा लेंगे। अमरीका ने ईरान नाल हुए समझौते तो बाद ईरानी बंदरगाहों में समुद्री जहाजों की आवाजाही से लगी समुद्री नाकाबंदी हटा ली है। भारतीय फौज की सिख रेजिमेंट ने अग्निवीर सिक्ख्या ते हुनर विकास राही समर्थ बनाने लई अमृतसर स्थित गुरु नानक देव यूनिवर्सिटी नाल एक समझौते ते दस्तखत कीते ने। हुण खबरां विस्थार नाल। प्रधानमंत्री नरेंद्र मोदी ने कहा कि भारत दुनिया लई एक भरोसेमंद भाईवाल वजों उभर रहा है। बीती रात पैरिस विच भारतीय भाईचारे नूं संबोधन करदिआं श्री मोदी ने कहा कि एक समां सी जदों देशां विचकार संबंध सिर्फ व्यापार ते आधारित हुंदे सन, पर अज विश्वास भी उन्ना ही महत्वपूर्ण हो गया है। प्रधानमंत्री ने कहा कि हर देश एक भरोसेयोग सप्लाई लड़ी है ते एक स्थिर भाईवाली चाहुंदा है।
हर देश रिलायबल सप्लाई चेन चाहता है, हर देश स्टेबल पार्टनरशिप चाहता है, हर देश ऐसे साथियों की तलाश में है जिन पर लंबे समय तक भरोसा किया जा सके, और ऐसे समय में भारत विश्व में एक ट्रस्टेड पार्टनर के रूप में उभर रहा है।
श्री मोदी ने कहा कि देश उन सारे क्षेत्रों में निवेश कर रहा है जो आने वाली पीढ़ियों के लिए विकास नवीनता ते मौके प्रदान करनगे। उन्हें कहा कि भारतीय यात्रा विच एक फैसला कुन पड़ा है जिथे इच्छावां नवी ऊंचाइयां ते पहुंच रही ने। श्री मोदी ने कहा कि एवियम विच G7 मीटिंग विच उन्होंने विश्वास ते आधारित भाईवाली की अहमियत ते जोर दिता है। प्रधानमंत्री ने कहा कि G7 समिट विच भारत का स्पष्ट संदेश सी कि आलमी शासन उदों ही प्रभावशाली होगा जदों यह समावेशी होगा। उन्होंने कहा कि विश्व विकास उदों ही स्थिर होगा जदों यह साझा किया जाएगा। प्रधानमंत्री ने कहा कि इन्हें चुनौतीपूर्ण समय में फ्रांस और भारत विचकार भाईवाली विश्वास स्थिरता और सहयोग का एक मजबूत थंब बन गई है। उन्होंने कहा कि दोनों धिरों ने अपने संबंधों को एक विशेष आलमी रणनीतिक भाईवाली के पद्धर तक वधाया है। श्री मोदी ने कहा कि फ्रांस विच उदों पहुंचे ने जदों उन्होंने सरकार ने 12 साल पूरे किए ने। उन्होंने कहा कि भारत ने पिछले 12 साल सारे खेत्रों में बेमिसाल विकास देखे है।
12 साल के इस कालखंड में भारत का GDP 2 गुना हुआ है, एयरपोर्ट की संख्या 2 गुनी हुई है, यूनिवर्सिटीज की संख्या भी 2 गुनी हो गई है, हाईवे कंस्ट्रक्शन की स्पीड 3 गुना बढ़ गई है और मेट्रो नेटवर्क 4 गुना बड़ा हो गया है।
प्रधानमंत्री नरेंद्र मोदी फ्रांस के सफल दौरे तो बाद देश लई रवाना हो गए ने। विदेश मंत्रालय के बुलारे रणधीर जायसवाल ने कहा कि प्रधानमंत्री मोदी की सफल यात्रा ने भारत फ्रांस विशेष आर्मी रणनीतिक भाईवाली में नई प्रेरणा दी है ते मुख्य खेत्रों में सहयोग बढ़ाने की सांझी वचनबद्धता मजबूत किया है। प्रधानमंत्री नरेंद्र मोदी अज नवी दिल्ली में PM विकसित भारत रोजगार योजना तहत 2400 करोड़ रुपए की राशि वंडणगे। इस योजना नाल देश भर में रोजगार के 15 लाख मौके पैदा हुए ने। ਕਿਰਤ ਰੁਜ਼ਗਾਰ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਕਿਹਾ ਕਿ ਅਗਸਤ 2025 ਵਿਚ ਸ਼ੁਰੂ ਹੋਈ ਇਸ ਯੋਜਨਾ ਤਹਿਤ 63 ਲੱਖ ਤੋਂ ਵੱਧ ਕਾਮੇ ਰਸਮੀ ਕਾਰਜਬਾਲ ਵਿਚ ਸ਼ਾਮਲ ਹੋਏ ਨੇ, ਜਿਨ੍ਹਾਂ ਵਿਚੋਂ ਲਗਭਗ 30% ਔਰਤਾਂ ਨੇ। ਇਹ ਯੋਜਨਾ ਕਰਮਚਾਰੀਆਂ ਤੇ ਮਾਲਕਾਂ ਦੋਵਾਂ ਨੂੰ ਰਸਮੀ ਅਰਥ ਵਿਵਸਥਾ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀ 15,000 ਰੁਪਏ ਦੀ ਇਨਸੈਂਟਿਵ ਰਾਸ਼ੀ ਲਈ ਯੋਗ ਨੇ, ਜਿਸ ਨਾਲ ਉਹ ਕਾਰਜਬਾਲ ਵਿਚ ਦਾਖਲ ਹੋਣ ਤੇ ਮਹੱਤਵਪੂਰਨ ਸਹਾਇਤਾ ਪ੍ਰਾਪਤ ਕਰਦੇ ਨੇ। ਵਾਧੂ ਰੋਜ਼ਗਾਰ ਪੈਦਾ ਕਰਨ ਵਾਲੇ ਮਾਲਕ ਪ੍ਰਤੀ ਵਾਧੂ ਕਰਮਚਾਰੀ ਪ੍ਰਤੀ ਮਹੀਨਾ 3,000 ਰੁਪਏ ਦੇ ਲਾਭ ਦੇ ਹੱਕਦਾਰ ਨੇ। ਪੰਜਾਬ ਵਿਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, EPFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਇਸ ਮੌਕੇ 2 ਵੱਖ-ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਤੇ 1,256 ਮਾਲਕਾਂ ਵਿਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਂਕਾਰੇਸ਼ਵਰ ਵਿਚ ਅੰਤਰਰਾਸ਼ਟਰੀ ਸਿੱਕਲ ਸੈੱਲ ਦਿਵਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਓਡੀਸ਼ਾ ਦੇ ਰਾਏ ਰੰਗਪੁਰ ਵਿਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਕੱਲ੍ਹ ਰਾਸ਼ਟਰਪਤੀ ਨੇ ਬੈਤੂਲ ਵਿਚ ਅਧਿਆਤਮਕ ਜਾਗਰਤੀ ਰਾਹੀਂ ਆਦਿਵਾਸੀ ਭਾਈਚਾਰੇ ਨੂੰ ਸਮਰੱਥ ਬਣਾਉਣ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਆਦਿਵਾਸੀ ਭਾਈਚਾਰੇ ਨੂੰ ਸਮਰੱਥ ਬਣਾਉਣਾ ਦੇਸ਼ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਕੁਦਰਤ ਅਤੇ ਅਧਿਆਤਮਕ ਕਦਰਾਂ ਕੀਮਤਾਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਬਾਅਦ ਵਿਚ ਰਾਸ਼ਟਰਪਤੀ ਨੇ ਖੰਡਵਾ ਜ਼ਿਲ੍ਹੇ ਚ ਓਂਕਾਰੇਸ਼ਵਰ ਅਤੇ ਮੰਗਲੇਸ਼ਵਰ ਜੋਤਿਰਲਿੰਗ ਮੰਦਰਾਂ ਵਿਚ ਪੂਜਾ ਕੀਤੀ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅੱਜ ਤੋਂ ਲਦਾਖ ਦੇ 3 ਦਿਨਾਂ ਦੌਰੇ ਤੇ ਹੋਣਗੇ। ਉਹ ਲੇਹ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿਚ ਹਿੱਸਾ ਲੈਣਗੇ। ਇਹ ਸ੍ਰੀ ਰਾਧਾ ਕ੍ਰਿਸ਼ਨ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦਾ ਪਹਿਲਾ ਦੌਰਾ ਹੈ। ਭਾਰਤੀ ਫੌਜ ਦੇ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇਕ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਪਹਿਲਕਦਮੀ ਦਾ ਉਦੇਸ਼ ਅਗਨੀਵੀਰਾਂ ਦੀ ਅਕਾਦਮਿਕ ਯੋਗਤਾ, ਪੇਸ਼ੇਵਰ ਯੋਗਤਾ ਅਤੇ ਲੰਮੇ ਸਮੇਂ ਦੀਆਂ ਕਰੀਅਰ ਸੰਭਾਵਨਾਵਾਂ ਨੂੰ ਵਧਾਉਣਾ ਹੈ ਤਾਂ ਜੋ ਫੌਜੀ ਅਤੇ ਸਿਵਲੀਅਨ ਦੋਵਾਂ ਖੇਤਰਾਂ ਵਿਚ ਲਾਹੇਵੰਦ ਹੁਨਰ ਪ੍ਰਾਪਤ ਕਰ ਸਕਣ। ਉਨ੍ਹਾਂ ਕੋਲ 6 ਮਹੀਨਿਆਂ ਅੰਦਰ ਪੂਰੇ ਹੋਣ ਵਾਲੇ ਡਿਪਲੋਮਾ ਪ੍ਰੋਗਰਾਮਾਂ ਅਤੇ 3 ਸਾਲਾਂ ਵਿਚ ਪੂਰੇ ਹੋਣ ਵਾਲੇ BA, BCA ਅਤੇ BCOM ਵਰਗੇ ਡਿਗਰੀ ਪ੍ਰੋਗਰਾਮਾਂ ਤੱਕ ਪਹੁੰਚ ਦਾ ਮੌਕਾ ਹੋਵੇਗਾ। ਪੰਜਾਬ ਦੇ ਮਾਝਾ ਇਲਾਕੇ ਲਈ ਇੱਕ ਇਤਿਹਾਸਕ ਪ੍ਰਾਪਤੀ ਵਜੋਂ ਭਾਰਤ ਸਰਕਾਰ ਨੇ ਲੰਮੇ ਸਮੇਂ ਤੋਂ ਲਟਕੇ ਪਏ ਕਾਦੀਆਂ ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਮੁੜ ਜੀਵੰਤ ਕਰ ਦਿੱਤਾ ਹੈ। ਕੱਲ੍ਹ ਨਵੀਂ ਦਿੱਲੀ ਦੇ ਰੇਲ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਸਨਅਤਾਂ ਬਾਰੇ ਰਾਜ ਮੰਤਰੀ ਰਘਵੀਰ ਸਿੰਘ ਬਿੱਟੂ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਵਿਕਾਸ ਨੂੰ ਗਤੀ ਦੇਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਕਾਦੀਆਂ ਬਿਆਸ ਰੇਲ ਸੰਪਰਕ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਬਿੱਟੂ ਨੇ ਦਸਿਆ ਕਿ ਤਜਵੀਜ਼ਸ਼ੁਦਾ ਰੇਲ ਪਟੜੀ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨਾਲ ਜੋੜੇਗੀ। ਕਰੀਬ 39.68 ਕਿਲੋਮੀਟਰ ਲੰਮੀ ਇਸ ਬ੍ਰੌਡਗੇਜ ਪਟੜੀ ਦੀ ਅਨੁਮਾਨਿਤ ਲਾਗਤ 1,400 ਕਰੋੜ ਰੁਪਏ ਦੇ ਕਰੀਬ ਹੋਏਗੀ। ਅਮਰੀਕਾ ਨੇ ਇਰਾਨੀ ਬੰਦਰਗਾਹ ਅਤੇ ਤੱਟਵਰਤੀ ਇਲਾਕਿਆਂ ਵਿਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ ਅਨੁਸਾਰ ਇਰਾਨ ਵਿਰੁੱਧ ਅਮਰੀਕੀ ਸਮੁੰਦਰੀ ਫੌਜ ਦੀਆਂ ਕਾਰਵਾਈਆਂ ਖਤਮ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਨਾਕਾਬੰਦੀ ਹਟਾਉਣ ਦੇ ਬਾਵਜੂਦ ਅਮਰੀਕੀ ਸਮੁੰਦਰੀ ਫੌਜ ਸਮਝੌਤੇ ਦੀ ਪਾਲਣਾ ਦੀ ਨਿਗਰਾਨੀ ਕਰਨ ਲਈ ਆਸ ਪਾਸ ਤੈਨਾਤ ਰਹੇਗੀ। ਰਾਸ਼ਟਰਪਤੀ ਟਰੰਪ ਨੇ ਇਰਾਨ ਨਾਲ ਲਗਭਗ 4 ਮਹੀਨਿਆਂ ਦੇ ਟਕਰਾਅ ਤੋਂ ਬਾਅਦ ਸ਼ਾਂਤੀ ਸਮਝੌਤੇ ਦੇ 1 ਦਿਨ ਬਾਅਦ ਇਹ ਐਲਾਨ ਕੀਤਾ ਹੈ। ਭਾਰਤੀ ਚੀਨ ਦੇ ਗੁਆਂਗਡੋਂਗ ਵਿਚ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਫਾਈਨਲੀ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਮੌਜੂਦਾ ਚੈਂਪੀਅਨ ਹਾਂਗਕਾਂਗ ਚੀਨ ਨੂੰ 3-1 ਨਾਲ ਹਰਾਇਆ। ਫੀਫਾ ਵਿਸ਼ਵ ਕੱਪ ਵਿਚ ਬੀਤੀ ਰਾਤ ਅਮਰੀਕਾ ਦੇ ਅਟਲਾਂਟਾ ਸਟੇਡੀਅਮ ਵਿਚ ਗਰੁੱਪ ਏ ਦੇ ਮੈਚ ਵਿਚ ਚੈੱਕ ਗਣਰਾਜ ਅਤੇ ਦੱਖਣੀ ਅਫਰੀਕਾ ਵਿਚਕਾਰ ਮੈਚ 1-1 ਗੋਲ ਨਾਲ ਬਰਾਬਰ ਰਿਹਾ। ਇਸ ਤੋਂ ਪਹਿਲਾਂ ਕੱਲ੍ਹ ਮੈਕਸੀਕੋ ਸਿਟੀ ਵਿਚ ਖੇਡੇ ਗਏ ਗਰੁੱਪ ਕੇ ਦੇ ਮੈਚ ਵਿਚ ਕੋਲੰਬੀਆ ਨੇ ਯੂਜ਼ਬੇਕਿਸਤਾਨ ਨੂੰ 3-1 ਨਾਲ ਹਰਾਇਆ। ਗਰੁੱਪ ਐਲ ਦੇ ਮੈਚ ਵਿਚ ਗਾਨਾ ਨੇ ਪਨਾਮਾ ਨੂੰ 1-0 ਨਾਲ ਹਰਾ ਕੇ ਮਹੱਤਵਪੂਰਨ ਅੰਕ ਹਾਸਲ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਬਿਹਾਰ, ਰਾਜਸਥਾਨ, ਓਡੀਸ਼ਾ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅੱਜ ਇਸੇ ਤਰ੍ਹਾਂ ਦੀ ਸਥਿਤੀ ਰਹੇਗੀ। ਪੰਜਾਬ ਵਿਚ ਅੱਜ ਜਲੰਧਰ ਚ ਸਵੇਰੇ ਬਾਰਿਸ਼ ਹੋਣ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਕਾਵਟਾਂ ਦਰਮਿਆਨ ਭਾਰਤ ਦੁਨੀਆਂ ਲਈ ਇਕ ਭਰੋਸੇਮੰਦ ਅਤੇ ਸਥਾਈ ਭਾਈਵਾਲ ਵਜੋਂ ਉਭਰ ਰਿਹਾ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਪੰਜਾਬ ਵਿਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਾਇਆ ਜਾਏਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਓਂਕਾਰੇਸ਼ਵਰ ਵਿਚ ਅੰਤਰਰਾਸ਼ਟਰੀ ਸਿੱਖਲ ਸੈੱਲ ਦਿਵਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਅਮਰੀਕਾ ਨੇ ਇਰਾਨ ਨਾਲ ਹੋਏ ਸਮਝੌਤਿਆਂ ਤੋਂ ਬਾਅਦ ਇਰਾਨੀ ਬੰਦਰਗਾਹ ਵਿਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਲੱਗੀ ਸਮੁੰਦਰੀ ਨਾਕਾਬੰਦੀ ਹਟਾ ਲਈ ਹੈ ਤੇ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅਗਨੀਵੀਰਾਂ ਨੂੰ ਸਿੱਖਿਆ ਤੇ ਹੋਰ ਵਿਕਾਸ ਰਾਹੀਂ ਸਮਰੱਥ ਬਣਾਉਣ ਲਈ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇਕ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।